ਦੇ ਪਾਤਰ ਸਤਿਕਾਰਯੋਗ ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਅੰਕਿਤ ਹਨ। ਕੁਝ ਵਾਰਾਂ ਬਾਰੇ ਵਿਸ਼ੇਸ਼ ਹਦਾਇਤ ਹੈ ਕਿ ਕਿਸ ਧੁਨੀ ਵਿੱਚ ਗਾਉਣਾ। ਸ਼ਬਦ ਵਰਤਾਰਾ ਇੰਟਰਨੈਸ਼ਨਲ ਸੰਸਥਾ ਵੱਲੋਂ ਪਹਿਲੀ ਵਾਰ ਯਤਨ ਕਰਕੇ ਬਸੰਤ ਕੀ ਵਾਰ ਢਾਡੀ ਰੰਗ ਵਿੱਚ ਕਿਉਂ ਪੇਸ਼ ਕੀਤੀ ਜਾਂਦੀ ਹੈ?
ਬਸੰਤ ਕੀ ਵਾਰ, ਮਹਿਲ ਪੰਜਵਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1193 ਦੇ ਉੱਤੇ ਇਹ ਵਾਰ ਮਹੱਲੇ ਪੰਜਵੇਂ ਦੀ ਹੈ, ਜਿਹਦੀਆਂ ਸਿਰਫ 3 ਪੌੜੀਆਂ ਹਨ, ਸਲੋਕ ਨਹੀਂ ਹੈ ਇਹਨਾਂ ਦੇ ਨਾਲ। ਔਰ ਇਹ ਉਹ ਵਾਰ ਹੈ ਜੋ 22 ਵਾਰਾਂ ਤੋਂ ਸਭ ਤੋਂ ਛੋਟੀ ਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ। ਔਰ ਇਹਦੀਆਂ 3 ਪੌੜੀਆਂ ਹਨ, ਲੇਕਿਨ ਇਹਦਾ ਗਿਆਨ ਇੰਨਾ ਡੂੰਘਾ ਹੈ, ਇੰਨਾ ਸਿੱਧਾ ਜਿਹਾ ਦਿਸਦਾ ਹੈ, ਉਹ ਅਸੀਂ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹ ਕੇ ਸਾਰਾ ਗਿਆਨ ਪਹੁੰਚਾਵਾਂਗੇ। ਵੀ ਐਡੀ ਵਾਰ ਔਰ ਪਹਿਲਾ ਵਾਕਿਆ ਹੀ ਯਤਨ ਹੈ ਵੀ ਗੁਰਬਾਣੀ ਢਾਡੀਆਂ ਦੇ ਜਥੇ ਗਾਇਆ ਕਰਨਗੇ, ਕਿਉਂਕਿ ਵਾਰਾਂ ਦਾ ਲਫ਼ਜ਼ ਹੈ ਉੱਤੇ, ਰਾਗ ਨਹੀਂ ਹੈ ਇਹਦੇ 'ਤੇ। ਬਸੰਤ ਕੀ ਵਾਰ ਤਾਂ ਇਹਨੂੰ ਕਿਹਾ ਹੈ, ਸਦਾ ਲਈ ਯਾਦ ਰੱਖੋ, ਇਹ ਬਸੰਤ ਰਾਗ ਦੀ ਪੋਥੀ ਵਿੱਚ ਪਾ ਦਿੱਤੀ ਗਈ ਹੈ। ਪੋਥੀਆਂ ਪਹਿਲਾਂ ਹੁੰਦੀਆਂ ਸੀ ਔਰ ਸੈਂਚੀਆਂ ਸੀ, ਅਲੱਹਦਾ ਅਲੱਹਦਾ ਉਹਨਾਂ ਦਾ ਵਾਲੀਅਮ ਐਡਾ ਪੋਰਟੇਬਲ ਹੁੰਦਾ ਸੀ, ਜਿੰਨੇ ਵੀ ਰਾਗ ਸੀ ਉਹਨਾਂ ਦੇ ਵਿੱਚ ਫਿਰ ਛੰਦ, ਵਾਰਾਂ, ਹਲਾਣੀਆਂ ਕਈ ਹੋਰ ਪਾ ਕੇ ਪੋਥੀ ਦਾ ਇੱਕ ਸਾਈਜ਼ ਬਣਾ ਦਿੰਦੇ ਸੀ, ਤਾਂ ਕਿ ਉਹ ਤਾਂ ਬਸੰਤ ਕੀ ਵਾਰ ਦਾ ਮਤਲਬ ਹੈ, ਬਸੰਤ ਰਾਗ 'ਚ ਵਾਰ ਨਹੀਂ ਹੈ, ਵਾਰ ਹੈ ਪਰ ਬਸੰਤ ਰਾਗ ਦੀ ਜਿਹੜੀ ਪੋਥੀ ਹੈ ਉਹਦੇ ਵਿੱਚ ਐਡੀਸ਼ਨ ਕੀਤੀ ਹੈ, ਵੀ ਵਾਰਾਂ ਵੀ ਰਾਗਾਂ ਦੇ ਵਿੱਚ ਹੈ, ਲੇਕਿਨ ਉਹ ਲੱਭਣ ਲਈ ਫਟ ਬਸੰਤ ਰਾਗ ਦੀ ਪੋਥੀ ਦੇਖੋ, ਉਹਦੇ ਵਿੱਚ ਉਹ ਵਾਰ ਲੱਭ ਪਏਗੀ। ਪੰਨਾ ਹੈ 1193 1193, ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਬਸੰਤ ਦੀ ਵਾਰ ਦਾ ਮਤਲਬ ਨਹੀਂ ਹੈ ਵੀ ਇਹ ਬਸੰਤ ਰਾਗ 'ਚ ਗਾਉਣਾ ਹੈ, ਵਾਰ ਦਾ ਮਤਲਬ ਆ ਉਹ ਕਿਸੇ ਰਾਗ 'ਚ ਨਹੀਂ, ਉਹ ਢਾਡੀ ਗਾ ਸਕਦੇ ਆ, ਇਸ ਕਰਕੇ ਅਸੀਂ ਇਹ। ਲੇਕਿਨ ਇਹਦੇ 'ਤੇ ਬਹੁਤ ਸਾਰੀਆਂ ਵਾਰਾਂ 'ਚ ਧੁਨੀਆਂ ਨਹੀਂ ਲਿਖੀਆਂ, ਉਹ ਆਪ ਘਰ ਲੱਭ ਕੇ ਸਾਨੂੰ ਗਾਉਣੀਆਂ ਪੈਂਦੀਆਂ ਹੈ। ਅਸੀਂ ਇਹਦੀ ਵੰਨਗੀ ਤਾਂ ਦਿੰਦੇ ਹਾਂ ਕਿ ਢਾਡੀਆਂ ਨੇ ਵਾਰਾਂ ਗਾਉਣੀਆਂ ਹੈ ਔਰ ਪਹਿਲੀ ਲਾਈਨ 'ਚ ਦੋ ਹਾਹੇ ਹੈ। ਹਰ ਕਾ ਨਾਮ ਧਿਆਏ ਕਾ ਹੋ ਹੋ ਹਰਿਆ ਭਾਈ, ਇਹ ਢਾਡੀ ਗਾ ਸਕਦੇ ਆ, ਰਾਗ ਦੇ ਵਿੱਚ ਫਿੱਟ ਨਹੀਂ ਆਏਗਾ। ਬਸੰਤ ਦੇ ਰਾਗ 'ਚ ਜੇ ਗਾਓਗੇ ਉਹ ਇੱਕੋ ਹਾਹਾ ਬੋਲਣਗੇ। ਇੱਥੋਂ ਪ੍ਰਗਟ ਹੁੰਦਾ ਕਿ ਜਿਹੜਾ ਰਾਗ ਜਿਹੜੀ ਵਾਰ ਹੈ ਉਸੇ ਘਰ 'ਚ ਗਾਓ ਔਰ ਉਹ ਰਾਗ ਨਾਲ ਕੋਈ ਤਲਕ ਨਹੀਂ ਰੱਖਦੀ। ਅਸੀਂ ਪਹਿਲੀ ਲਾਈਨ ਫਿਰ ਚੱਕ ਕੇ ਇਸ ਵਾਰ ਦੀ ਥੋੜ੍ਹੀ ਜਿਹੀ ਤਮੀਜ਼ ਬੰਨ੍ਹ ਦਿੱਤੀ ਹੈ ਵੀ ਇਹ ਬਸੰਤ ਦੀ ਵਾਰ ਨਹੀਂ ਹੈ, ਬਸੰਤ ਵਾਲੀ ਪੋਥੀ 'ਚ ਪਾ ਦਿੱਤੀ ਗਈ ਹੈ ਤਾਂ ਕਿ ਉਹ ਸਾਰੀਆਂ ਪੋਥੀਆਂ ਇੱਕੋ ਜਿਹੀਆਂ ਹੋ ਜਾਣ ਔਰ ਇੱਥੋਂ ਬਾਅਦ ਇਹ ਸਾਰੀਆਂ ਪੋਥੀਆਂ ਫਿਰ ਸਾਂਭ ਕੇ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਿਆ ਔਰ ਉਹਦੇ ਲੱਭਣੀ ਹੈ ਤੇ ਬਸੰਤ ਦੇ ਰਾਗ 'ਚੋਂ ਲੱਭੇਗੀ ਇਹ ਵਾਰ। ਪੰਨਾ ਦੱਸਦਾ ਹੈ ਇੱਕ ਵਾਰੀ ਪਹਿਲੀ ਐਡੀ ਉੱਚੀ ਵਾਰ ਹੈ, ਇਹਦੀਆਂ ਤਿੰਨ ਪੌੜੀਆਂ ਹੈ ਔਰ ਪੌੜੀਆਂ ਹਮੇਸ਼ਾ ਹੀ ਇੱਕ ਚੜ੍ਹਨ ਵਾਲੀ ਪੌੜੀ ਹੁੰਦੀ ਕੋਠੇ ਤੇ। ਇਹ ਤਿੰਨ ਡੰਡੇ ਹੈ ਇਹਦੇ, ਪਹਿਲਾ ਡੰਡਾ ਅਗਲਾ ਵਾਰ ਜਾਂ ਸੈਂਟਰ ਦਾ ਦੂਸਰਾ ਡੰਡਾ ਆਏਗਾ, ਥੱਲੇ ਵਾਲਾ ਸਭ ਤੋਂ ਡੰਡਾ ਉਹ ਬਾਅਦ 'ਚ ਆਏਗਾ। ਇਸ ਕਰਕੇ ਪਹਿਲਾ ਡੰਡੇ ਦੀ ਅਸੀਂ ਥੋੜ੍ਹਾ ਜਿਹਾ ਬੰਨ ਕੇ ਇੱਕ ਵਾਰੀ ਦੁਬਾਰਾ ਫਿਰ ਅਸੀਂ ਅਗਲੇ ਡੰਡੇ 'ਤੇ ਜਾਂਦੇ ਹਾਂ। ਤੋ ਮਹਾਰਾਜ ਐਂ ਵਾਰ ਬਸੰਤ ਦੀ ਵਾਰ ਚੱਲਣੀ। ਅਸੀਂ ਅਗਲੇ ਡੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆ ਪਹਿਲਾ ਜਿਹੜੀ ਅਸੀਂ ਇਹਦੀ ਐਸਾ ਵਾਰਾਂ ਦਾ ਸਾਰੀ ਹਿਸਟਰੀ ਦੱਸ ਚੁੱਕੇ ਹਾਂ ਕਿ ਬਸੰਤ ਦੀ ਰਾਗ 'ਚ ਨਹੀਂ ਹੈ, ਵਾਰ ਢਾਡੀਆਂ ਨਹੀਂ ਲਿਖੀਆਂ ਗਈਆਂ ਹੈ ਔਰ ਪਹਿਲੇ ਅਸੀਂ ਜਿਹੜੀ ਪਹਿਲੀ ਪੌੜੀ ਹੈ ਉਹ ਅਸੀਂ ਲਾਈ ਹੈ। ਇਹਦੇ 'ਚ ਸਲੋਕ ਨਹੀਂ ਹੈ, ਨਹੀਂ ਤਾਂ ਆਮ ਵਾਰਾਂ ਨਾਲ ਸਲੋਕ ਹੁੰਦੇ ਹੋ, ਢਾਡੀ ਉੱਚੀ ਸੁਰਾਂ ਨਾਲ ਚੱਕ ਸਕਦੇ ਸਭ ਕੋਈ, ਇਹ 'ਚ ਕੋਈ ਸਲੋਕ ਨਹੀਂ, ਐਸਾ ਗਿਆਨ ਹੈ। ਆਓ ਦੂਸਰੀ ਵਾਰ ਇੱਕ ਅਜੀਬ ਧੁਨੀ ਦੇ ਵਿੱਚ ਢਾਡੀ ਸਿੰਘ ਗਾਉਣਗੇ ਔਰ ਉਹ ਇੱਦਾਂ ਸ਼ੁਰੂ ਹੁੰਦੀ ਹੈ। दूसरी पौड़ी और तीसरी पौड़ी भी दे दर्शन भी करिए और असी फिर होर रंग चक रहे हैं इसमें। चढ़न लई कोठे ते चढ़न लई जद पौड़ी लाई दी है पहले डंडे ते पैर रखदे हां फिर दूजे ते फिर अगले डंडे ते सिखर ते चढ़ जांदे हां। अज सदा कदी नहीं होया कि थल्ले बंदा सीधा जंप मार के ते छत ते पहुंच जाए। आहो इसे तरह वार दा महात्म है कि पहला अभ्यासी ना गुरसिख ना सब तो जिहड़ा लास्ट डंडा वो हीर ते है सब तो उच्ची जरा जिथे पहुंचना है वो पहली पौड़ी है पिछगबली पौड़ी है वह भी महात्म है। इस करके जी अखीरली पौड़ी है वो सब का पहला डंडा है पहला असी अखीर जी सब तो पहला पैर रखना है व्यासी ने सिख एंट्री होने और बंदी करन लई वो है भी मेरे अंदर किदा हो गए नाम महाराज कहते नाम नु कही जा ਕਿੱਥੋਂ ਉਪਜੇ ਕਹੇ ਰਹੇ ਨਾਮ ਨੂੰ ਕਹੀ ਚੱਲ ਮੂੰਹ ਦੇ ਨਾਲ ਔਰ ਇਹਦੇ ਵਿੱਚ ਹੀ ਸਮਾ ਜਾਏਗਾ ਤੂੰ ਰੋਜ਼ ਰਹਿ ਰਸਤੇ ਪਾਠ ਚ ਪੜਦੇ ਹੋ ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ ਜਪਣ ਦੇ ਰੂਪ ਚ ਵਿਆਸੀ ਸਮਾ ਜਾਂਦਾ ਹੈ ਤੋ ਕਿੱਥੋਂ ਉਪਜੇ ਕਿੱਦਾਂ ਉੱਗੇ ਮੇਰੇ ਅੰਦਰ ਵੀ ਕਹਿ ਰਹੇ ਨਾਮ ਨੂੰ ਕਹੀ ਚੱਲ ਔਰ ਕਹੇ ਇਹਦੇ ਵਿੱਚ ਹੀ ਸਮਾ ਜਾਏਗਾ ਪਰ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਉਹਦੀ ਕੀਮਤ ਨਹੀਂ ਕੋਈ ਪਾ ਸਕਦਾ ਪਰ ਕੌਣ ਪਾਉਣਗੇ ਜਿਹੜੇ ਕਹਿਣਗੇ ਔਰ ਜਿਹੜਾ ਕਹਿ ਰਿਹਾ ਹੈ ਉਹਨੂੰ ਹੀ ਸੁਣਨਗੇ ਔਰ ਧਿਆਨ 'ਚ ਚਲੇ ਜਾਣਗੇ ਉਹ ਹੈ ਉਹਦੇ ਭਗਤ ਕਹੇ ਨੇ ਧਿਆਏ ਨੇ ਸੁਣਨੇ ਨਿਤ ਐਸਾ ਜਾਪ ਕਰ ਕਿ ਜਿਹੜਾ ਜਪਦਾ ਹੈ ਉਹਨੂੰ ਕੰਨਾਂ ਨਾਲ ਸੁਣ ਔਰ ਉਹਦੇ ਵਿੱਚ ਹੀ ਬਿਰਤੀ ਰੱਖ ਕਹਿਣੇ ਧਿਆਏ ਨੇ ਸੁਣਨੇ ਨਿਤ ਸੇ ਭਗਤ ਸੁਹਾਵੇ ਇਹ ਹਿੱਸਾ ਭਗਤਾਂ 'ਚ ਆਇਆ ਹੈ ਸ਼ਬਦ ਸੁਰਤ ਦੀ ਖੇਡ ਦਾ ਤੋ ਅੱਗੇ ਕਹਿੰਦੇ ਆਗਮ ਗੋਚਰ ਸਾਹਿਬ ਸੁਆਏ ਇੱਕ ਕਾਲ ਪੁਰਖ ਨੂੰ ਲਵੇ ਨਾ ਲੈ ਕਿਸੇ ਹੋਰ ਚੀਜ਼ ਨੂੰ ਦੂਸਰ ਲਵੇ ਨਾ ਲਾਵੇ ਇੱਕ ਕਾਲ ਪੁਰਖ ਨੂੰ ਮਨ ਔਰ ਕਿਸੇ ਇਨਸਾਨ ਨੂੰ ਕਿਸੇ ਦੇਵੀ ਨੂੰ ਕਿਸੇ ਦੇਵਤੇ ਦੀ ਇੱਜ਼ਤ ਵਿਸ਼ਾ ਕਰ ਸਭ ਕੁਝ ਲੇਕਿਨ ਤੂੰ ਮਾਨਣਾ ਜਿਹੜਾ ਹੈ ਉਹ ਸਾਹਿਬ ਹੀ ਹੈ ਸਾਡਾ ਜਿਹੜਾ ਅਖੀਰ 'ਤੇ ਆਣ ਕੇ ਇੱਕ ਦੀ ਬੰਦਗੀ ਆ ਗਈ ਇਸੇ ਉਸੇ ਤਰ੍ਹਾਂ ਆਗਮ ਅਗੋਚਰ ਆਗਮ ਕਹਿੰਦੇ ਆ ਅਨਐਕਸੈਸੇਬਲ, ਅਗੋਚਰ ਕਹਿੰਦੇ ਅਨਅਪਰੋਚੇਬਲ, ਜਿਹੜਾ ਰੱਬ ਮੈਂ ਜਾ ਨਹੀਂ ਸੀ ਸਕਦਾ, ਉਹ ਮਿਲ ਨਹੀਂ ਸੀ ਸਕਦਾ, ਉਹ ਮੇਰੇ ਅੰਦਰ ਹੀ ਆ ਗਿਆ। ਔਰ ਦੂਸਰ ਲਵੇ ਨਾ ਲਾਵੇ, ਜਿਹੜੀ ਦੁਬਧਾ ਹੈ ਸਵਾਏ ਅਕਾਲ ਪੁਰਖ ਦੇ ਪਿਆਰ ਤੋਂ ਜਾਂ ਉਹਦੇ ਧਿਆਨ ਤੋਂ, ਕਿਸੇ ਹੋਰ ਚੀਜ਼ ਦੀ ਦੁਬਧਾ ਨਾ ਰੱਖੀ ਅੰਦਰ, ਤੋ ਆਗਮ ਅਗੋਚਰ ਸਾਹਿਬ ਉਹ ਦੂਸਰ ਲਵੇ ਨਾ ਲਾਵੇ। ਇਹ ਕਿੱਥੋਂ ਲਿਆ? ਜਿਹੜਾ ਸੱਚ ਸੀ, ਜਿਹੜਾ ਜਿੱਥੇ ਸਾਡਾ ਸੱਚ ਆ ਜਾਏ, ਉਹ ਹੈ ਗੁਰੇ ਮੰਤਰ ਸਬਦ ਸੱਚ ਦਿੱਤਾ ਰਾਮ। ਜਿਹੜਾ ਸਾਡਾ ਗੁਰਮੰਤਰ ਮਿਲਦਾ ਹੈ ਪਰਮੇਸ਼ਰ ਦਾ ਨਾਮ ਸਾਨੂੰ, ਉਹੀ ਸੱਚ ਹੈ। ਔਰ ਪੂਰੇ ਗੁਰੇ ਉਪਦੇਸਿਆ ਪੂਰਾ ਗੁਰੂ ਹੈ ਹੀ ਅਕਾਲ ਪੁਰਖ ਆਪ ਸਾਰੀ ਬਾਣੀ 'ਚ, ਕਿਉਂਕਿ ਜੇ ਇਨਸਾਨ ਗੁਰੂ ਕਰਾਂਗੇ ਉਹ ਹਮੇਸ਼ਾ ਹੀ ਅਧੂਰਾ ਹੁੰਦਾ। ਆਪ ਬਾਣੀ 'ਚ ਕਿਹਾ ਤੁਮ ਪੂਰੇ ਹਮ ਉਰੇ ਭਗਤਾਂ ਨਾ, ਇਨਸਾਨ ਗੁਰੂ ਕਰੋਗੇ ਹਮੇਸ਼ਾ ਅਧੂਰਾ। ਇਸੇ ਕਰਕੇ ਸਾਰੀ ਬਾਣੀ ਦਾ ਅਕਾਲ ਪੁਰਖ ਆਪ ਗੁਰੂ ਹੈ, ਉਹਦੇ ਵਿੱਚ ਜੋੜਨ ਹਾਰਾ ਲਿੰਕ ਹੈ ਜਿਹੜਾ, ਉਹ ਸਤਿਗੁਰੂ ਹੈ। ਔਰ ਉਹ ਸਤਿਗੁਰੂ ਸੈਲਫ ਐਕਸਪਲੇਨੇਟਰੀ ਲਫਜ਼ ਹੈ, ਕਿਹੜਾ ਸਤਿਗੁਰ ਜਿਹਦੀ ਸਦਾ ਹੀ ਹੋਂਦ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਿਆ ਸਮਾਏ। ਉਹਨੂੰ ਹੀ ਸੰਤ, ਉਹਨੂੰ ਹੀ ਸਾਧ, ਉਹਨੂੰ ਹੀ ਸਾਧੂ ਕਿਹਾ ਉਤਲੀਆਂ ਪੌੜੀਆਂ 'ਚ। ਇਸ ਕਰਕੇ ਉਹ ਜਿਹੜਾ ਵਿਚਲਾ ਲਿੰਕ ਹੈ ਜੋੜਨ ਹਾਰਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਨਾਲ, ਆਪਣੇ ਆਪ ਨੂੰ ਨਹੀਂ ਉਹ ਮੇਲਦਾ। ਵਿਚਲਾ ਲਿੰਕ ਹੈ ਜੋੜਨ ਹਾਰਾ, ਉਹਨੂੰ ਸਮਝਣਾ ਪੈਣਾ ਹੈ। ਉਹ ਸੱਚ ਪੂਰੇ ਗੁਰੇ ਉਪਦੇਸਿਆ ਨਾਨਕ ਸੁਣਾਵੈ, ਨਾਨਕ ਦੇ ਕੱਕੇ ਨੂੰ ਔਂਕੜ ਦੇ ਗਏ। ਔਰ ਜਿੱਥੇ ਬਾਣੀ 'ਚ ਕੱਕੇ ਨੂੰ ਔਂਕੜ ਆ ਜਾਏ ਨਾਨਕ ਦੇ ਨੂੰ, ਉੱਤੇ ਲਿਖਾਰੀ ਦੇਖੋ ਵੀ ਕਿਹੜਾ ਮਹੱਲਾ ਹੈ, ਮਹੱਲਾ ਪੰਜਵਾਂ। ਇਹ ਜੋਤ ਨਹੀਂ ਰਹੀ, ਇਹ ਨਾਨਕ ਮਹੱਲਾ ਪੰਜਵਾਂ ਆਪ ਬਣਦਾ ਹੈ ਵੀ ਮੈਨੂੰ ਵੀ ਗੁਰਮੰਤਰ ਲੈ ਕੇ ਮੈਂ ਸੱਚ ਪੂਰੇ ਗੁਰੇ ਦੇ ਵਿਖਸਿਆ ਔਰ ਸੁਣਾਵੈ, ਮੇਰਾ ਪੂਰਾ ਗੁਰੂ ਹੀ ਮੈਨੂੰ ਉਹ ਅਨਹਦ ਸ਼ਬਦ ਸੁਣਾਏਗਾ। ਜਿਹੜਾ ਸੁਣਾਉਣਾ ਹੈ ਉਹ ਅਨਹਦ ਸ਼ਬਦ ਦਾ ਸੁਣਨਾ, ਵੀ ਜਦੋਂ ਅਭਿਆਸ ਦੀ ਕਮਾਈ ਜ਼ਿਆਦਾ ਹੋ ਜਾਂਦੀ ਹੈ, ਜਿਹੜਾ ਸ਼ਬਦ ਜਪਦੇ ਹਾਂ ਹਰ ਆਵਾਜ਼ ਕੰਨਾਂ 'ਚ ਸਵਾਏ, ਉਹ ਸ਼ਬਦ ਤੋਂ ਸਭ ਬਦਲਦੀ ਜਾਂਦੀ, ਉਹ ਮਸਤ ਹੋ ਜਾਂਦਾ। ਇਸ ਕਰਕੇ ਅਨਹਦ ਸ਼ਬਦ ਦੀ ਖੇਡ ਦੇ ਗਏ ਇੱਥੇ ਵੀ ਨਾਨਕ ਸੁਣਾਵੈ। ਔਰ ਜਿਹੜੇ ਨਾਨਕ ਨੂੰ ਸੁਣਾਉਣ ਵਾਲਾ ਸੱਚ ਪੂਰੇ ਗੁਰੇ ਉਪਦੇਸਿਆ, ਪੂਰੇ ਗੁਰ ਕੀ ਪੂਰੀ ਦੀਖਿਆ ਹੈ ਹੀ ਸਾਡੇ ਇਸ ਗਿਆਨ 'ਚ। ਪੂਰੇ ਗੁਰ ਕੀ ਪੂਰੀ ਦੀਖਿਆ ਪੀਓ ਪਾਹੁਲ ਖੰਡੇ ਤਾਰ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਚਲਾ ਕੇ ਦੱਸਤੀ। ਔਰ ਉਹਦੇ ਵਿੱਚ ਜੋ ਗੁਰਮੰਤਰ ਸਾਨੂੰ ਮਿਲਦਾ ਹੈ, ਫਤਿਹ ਵਿੱਚ ਸਾਨੂੰ ਮਿਲ ਜਾਂਦਾ ਹੈ ਜਦੋਂ ਉਹ ਬੁਲਾਉਂਦੇ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਦੇ ਵਿੱਚ ਉਹ ਗੁਰਮੰਤਰ ਦੇ ਜਾਂਦੇ ਹੈ ਪੰਜ ਪਿਆਰੇ, ਪੰਜ ਸਿੱਖ, ਔਰ ਉਹ ਬੋਲ ਬੋਲ ਕੇ ਜਪਣਾ ਪੈਂਦਾ ਹੈ। ਉਹ ਵੀ ਉਹ ਜਿਹੜੇ ਦੀਖਿਤ ਕਰਨ ਵਾਲੇ ਹੁੰਦੇ ਆ ਪੰਜ ਸਿੱਖ, ਉਹਨੂੰ ਛੱਡਦੇ ਨਹੀਂ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਫਿਰ ਛੱਕ ਛੱਕ ਕੇ ਬਾਟੇ ਦਾ ਜਲ ਛੱਕ ਛੱਕ ਕੇ ਤੇ ਕਹਿੰਦਾ ਜੀ ਹਾਂ ਜੀ ਵਾਹਿਗੁਰੂ ਜੀ। ਕਈ ਵਾਰੀ ਉਹ ਆਪ ਕਹਿਣ ਲੱਗ ਪੈਂਦਾ ਬੋਲ ਵਾਹਿਗੁਰੂ ਜੀ, ਉਹ ਕਹਿੰਦੇ ਭਾਈ ਤੂੰ ਨਹੀਂ ਕਹਿਣਾ, ਪੰਜ ਪਿਆਰੇ ਕਹਿਣ ਆਰਡਰ ਦੇ ਰਹੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਫਿਰ ਉਹ ਵਾਹਿਗੁਰੂ ਜੀ ਕੀ ਫਤਿਹ। ਇੱਦਾਂ ਚੋਲੇ ਲੈਂਦੇ ਜਾਂਦੇ, ਉਹਨਾਂ ਨੂੰ ਗੁਰਮੰਤਰ ਵਾਹਿਗੁਰੂ ਮਿਲ ਜਾਂਦਾ। ਇਹ ਅਖੀਰ 'ਤੇ ਲਿਖਿਆ ਸੱਚ ਪੂਰੇ ਗੁਰੇ ਉਪਦੇਸਿਆ, ਔਰ ਆਪੇ ਹੀ ਉਹ ਸੁਣਾਏਗਾ ਤੈਨੂੰ ਉਹ ਕਲਾ ਦਾ। ਤੋ ਜਿਹੜੀ ਪਹਿਲੀ ਹੈ ਇਹ ਅਸੀਂ ਪੌੜੀ ਫਿਰ ਪੜ੍ਹਦੇ ਹਾਂ ਤਾਂ ਕਿ ਇਹਦਾ ਮਤਲਬ ਹੁਣ ਤੁਹਾਨੂੰ ਸਾਫ਼ ਯਾਦ ਆ ਰੂ ਵੀ ਕਿੱਡੀ ਸਿੱਧੀ ਜੀ ਲਿਖੀ ਹੈ। ਪਰ ਜਿਹੜਾ ਕਹਿਣਾ ਉਹ ਨਾਮ ਦਾ ਹੈ, ਔਰ ਨਾਮ 'ਚ ਸਮਾਉਣਾ ਹੈ, ਔਰ ਜਿਹੜੇ ਕਹਿਣਾ ਧਿਆਇਣਾ ਅਤੇ ਸੁਣਨਾ ਤਿੰਨ ਅਵਸਥਾ ਹੈ ਵੀ ਜੀਵ ਨਾ ਕਹੀ ਚੱਲ, ਜੋ ਕਹਿਣਾ ਹੈ ਉਹਨੂੰ ਸੁਣੀ ਚੱਲ, ਔਰ ਉਹਦੇ 'ਚ ਧਿਆਨ ਰੱਖ, ਸ਼ਬਦ ਸੁਰ ਦੀ ਖੇਡ ਦੇ ਗਏ, ਔਰ ਤੂੰ ਇਹਦੇ ਵਿੱਚ ਹੀ ਸਮਾ ਜਾਏਗਾ। ਆਓ ਖੀਰਲਾ ਪਹਿਲਾ ਡੰਡਾ ਸੀ, ਪਹਿਲਾਂ ਫੜਦੇ ਹਾਂ ਕਿਉਂਕਿ ਪਹਿਲਾਂ ਨਗੋਰਾ ਨਹੀਂ ਰਹਿਣਾ ਚਾਹੀਦਾ, ਗੁਰੂ ਵਾਲਾ ਹੋ ਜਾਣਾ ਚਾਹੀਦਾ। ਮਰਿਆਦਾ ਹੈ ਸਾਰੀ ਕਿ ਗੁਰੂ ਬਗੈਰ ਗਤੀ ਨਹੀਂ ਹੈ ਸਾਰੀ, ਇਸ ਕਰਕੇ ਗੁਰੂ ਵਾਲਾ ਨਗੋਰੇ ਕਾ ਹੈ ਨਾਉਂ ਬੁਰਾ। ਮਹਾਰਾਜ ਦੀ ਬਾਣੀ 'ਚ ਆਉਂਦਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਉਂ ਬੁਰਾ। ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦੀ ਪੌਲ ਲੈ ਕੇ ਵਾਹਿਗੁਰੂ ਮੰਤਰ ਦਾ ਜਿਹੜਾ ਜਪ ਕਰਨਾ ਹੈ, ਉਹ ਅਖੀਰ 'ਤੇ ਲਿਖਿਆ ਵੀ ਤੈਨੂੰ ਪਹਿਲਾਂ ਉਸ ਗੁਰਮੰਤਰ ਨੂੰ ਕਹਿਣਾ ਪੈਣਾ ਹੈ। ਪੂਰੇ ਗੁਰ ਨੇ ਕਹਿਣਾ ਗੁਰੇ ਉਪਦੇਸਿਆ, ਵੀ ਜਿਹੜਾ ਪੂਰਾ ਗੁਰੂ ਅਕਾਲ ਪੁਰਖ ਸਤਿਗੁਰੂ ਆਪ ਹੈ, ਉਹ ਜਿਹੜਾ ਉਪਦੇਸ਼ ਹੈ ਇਹੋ ਗੁਰਮੰਤਰ ਹੈ। ਇਹਦੇ 23 ਨਾਂ ਆਉਂਦੇ ਬਾਣੀ 'ਚ, ਗੁਰਮੰਤਰ ਉਪਦੇਸ਼ ਦੀਖਿਆ ਬਚਨ, ਪਤਾ ਨਹੀਂ ਇਹਦੇ ਇਸ ਜਿਹੜਾ ਜਪਣ ਵਾਲਾ ਸ਼ਬਦ ਹੈ ਉਹਦੇ ਇੰਨੇ ਨਾਂ ਬਾਣੀ 'ਚ ਆਉਂਦੇ ਹੈ। ਔਰ ਕੋਈ ਰਾਮ ਗੋਬਿੰਦ ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਇਸ ਗਿਆਨ ਨਾਲ ਜਫੀ ਪਾਈ ਹੈ। ਔਰ ਅਸੀਂ ਕਿੱਡੇ ਭਾਗਾਂ ਵਾਲੇ ਹਾਂ ਵੀ ਕਿਸੇ ਯੁੱਗ 'ਚ ਸ਼ਬਦ ਨਹੀਂ ਆਏ। ਸਤਯੁਗ ਤ੍ਰੈਤਾ ਦੁਆਪਰ ਸ਼ਬਦ ਆਏ ਤੇ ਕਲਯੁਗ 'ਚ ਆਏ, ਸ਼ਬਦ ਆਏ ਤੇ ਪੰਜਾਬ ਦੀ ਧਰਤੀ ਤੇ ਆਏ, ਸ਼ਬਦ ਆਏ ਤੇ ਗੁਰਮੁਖੀ ਲਿਪੀ 'ਚ ਆਏ।
ਵਾਹ ਵਾਹ,
ਸ਼ਬਦ ਜਿਹੜੇ ਹੈ ਕਿਸੇ ਯੁੱਗ 'ਚ ਦਾ ਸ਼ਬਦ ਨਹੀਂ ਲੱਭ ਸਕੋਗੇ, ਇਹ ਸ਼ਬਦ ਕਲਯੁਗ 'ਚ ਆਏ ਔਰ ਇਹ ਪੰਜਾਬ ਦੀ ਧਰਤੀ 'ਤੇ ਆਏ ਔਰ ਗੁਰਮੁਖੀ ਲਿਪੀ 'ਚ ਆਏ। ਔਰ ਉਹ ਜਿਹੜੇ ਸ਼ਬਦ ਸੀ ਉਹ ਐਸੇ, ਉਹ ਸਵਾਏ ਭਗਤਾਂ, ਭਗਤਾਂ ਦੀ ਬਾਣੀ 'ਚ ਸ਼ਬਦ ਮਿਲਣਗੇ। ਸ਼ਬਦ ਆਏ ਤੇ ਮਹੱਲਿਆਂ ਨੂੰ ਆਏ, ਸ਼ਬਦ ਆਏ ਤੇ ਭਗਤਾਂ ਨੂੰ ਆਏ, ਜਾਂ ਫਿਰ ਉਸ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਬਦ ਆਇਆ ਔਰ ਕਈ ਸ਼ਬਦ ਆਏ। ਰੇਵਾ ਨੇ ਐਸੋ ਕਰ ਸੰਨਿਆਸਾ, ਬੰਸੇ ਸਦਨ ਸਾਬੇ ਕਰ ਸਮਝੋ, ਮਨ ਹੀ ਮਹਾਂ ਉਦਾਸਾ ਰਹਾਓ, ਉਹੋ ਚਾਲ ਉਹ ਟਾਲ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਿਰਫ ਸ਼ਬਦ ਹੈ, ਬਾਕੀ ਜਾਂ ਮਹੱਲਿਆਂ ਕੋਲ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭਗਤਾਂ ਕੋਲ ਹੈ ਸ਼ਬਦ। ਇਹ ਸ਼ਬਦ ਐਡੀ ਵੱਡੀ ਚੀਜ਼ ਹੈ। ਔਰ ਦੋ ਕਿਸਮ ਦੇ ਸ਼ਬਦ ਹੈ, ਇੱਕ ਸ਼ਬਦ ਗਿਆਨ ਦੇਣਗੇ, ਇੱਕ ਜਪਣ ਵਾਲਾ ਸ਼ਬਦ ਹੈ। ਔਰ ਜਿਹੜਾ ਗਿਆਨ ਆ ਸਾਰੀ ਬਾਣੀ ਦਾ, ਆ ਸਾਰੇ ਜਿੰਨੇ ਸ਼ਬਦ ਉਹ ਗਿਆਨ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਇਹ ਗਿਆਨ ਹੈ, ਇਹਨੂੰ ਗਿਆਨ ਦੇ ਥਾਂ ਰੱਖਣਾ, ਗਿਆਨ ਵਰਤਣਾ ਹੈ। ਲੇਕਿਨ ਜਿਹੜੀ ਸ਼ਬਦ ਹੈ ਕਲਾ, ਇੱਕ ਸ਼ਬਦ ਹੈ ਜਪਣ ਵਾਲਾ, ਉਹ ਪਰਮੇਸ਼ਰ ਦਾ ਨਾਮ ਹੈ। ਸਾਰੇ ਸ਼ਬਦ ਇੱਕ ਸ਼ਬਦ ਦੇ ਜਪਣ ਵਾਲ ਲਾਉਂਦੇ ਹੈ ਇਹਨਾਂ ਦੇ ਗਿਆਨ। ਔਰ ਜਿਹੜੇ ਜਪਣ ਵਾਲਾ ਸ਼ਬਦ ਹੈ ਉਹ ਵਿੱਚ ਹੀ ਪਾਇਆ ਹੈ, ਔਰ ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਇਸ ਗਿਆਨ ਨੇ ਜਫੀ ਪਾਈ ਹੈ। ਇੰਨੇ ਨਾਂ ਗੋਬਿੰਦ ਨਾਰਾਇਣ, ਸਾਰੇ ਜਿੰਨੇ ਸ਼ਬਦ ਹੈ ਇੱਕੋ, ਔਰ ਗਿਆਨ ਇਹ ਸਾਫ ਕਰਦਾ ਵੀ ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ, ਕੋਈ ਜਪ ਲਓ ਪਰ ਗੁਰੂ ਕੋਲੋਂ ਗੁਰਮੰਤਰ ਲੈ ਕੇ ਜਪੋ। ਜਿਹੜਾ ਗੁਰੂ ਧਾਰੋ ਉਹ ਤੁਹਾਡੇ ਪਿੱਛੇ ਹੋਏਗਾ ਔਰ ਉਹਦੇ ਗਿਆਨ ਨਾਲ ਤੁਸੀਂ ਤੋਰੋਗੇ। ਸਾਡੇ ਪਿੱਛੇ ਜਿਹੜਾ ਗੁਰਮੰਤਰ ਹੈ ਖੰਡੇ ਬਾਟੇ ਦੀ ਭਾਲ ਦੇ ਲੈਂਦਾ, ਔਰ ਸਾਰੇ ਪੰਜ ਪਿਆਰੇ ਔਰ ਦਸੇ ਪਾਤਸ਼ਾਹੀਆਂ ਔਰ ਸਾਰੇ ਭਗਤ ਪਿੱਛੇ, ਔਰ ਉਹਨਾਂ ਦਾ ਜਿਹੜਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਨਾਲ ਸ਼ਬਦ ਸਾਫ਼ ਹੋ ਰਿਹਾ। ਇਸ ਕਰਕੇ ਦੀਖਿਆ ਅਤੇ ਗਿਆਨ ਦੇਣ ਲਈ ਹੀ ਨੌ ਪਾਤਸ਼ਾਹੀਆਂ ਔਰ ਦਸ ਪਾਤਸ਼ਾਹੀਆਂ ਆਈਆਂ। ਗੁਰਮੰਤਰ ਦੇਣਾ ਸੀ, ਪਿੱਛੇ ਗਿਆਨ ਔਰ ਸਾਰੇ ਸ਼ਬਦ ਹੈ, ਉਹਨਾਂ ਦੀ ਓਟ ਲੈ ਕੇ ਅਸੀਂ ਨਾਮ ਜਪ ਸਕਦੇ ਜਿੱਦਾਂ ਲਿਖਿਆ। ਤੂੰ ਅਸੀਂ ਇਹ ਪਹਿਲੇ ਡੰਡੇ 'ਤੇ ਪੈਰ ਇਹ ਰੱਖਣਾ ਵੀ ਗੁਰੂਆਰੇ ਬਣਨਾ ਹੈ, ਖੰਡੇ ਬਾਟੇ ਦੀ ਭਾਲ ਛੱਕ ਕੇ ਔਰ ਵਾਹਿਗੁਰੂ ਗੁਰਮੰਤਰ ਦਾ ਫਿਰ ਅਭਿਆਸ ਕਰਨਾ ਹੈ। ਔਰ ਉੱਥੋਂ ਬਾਅਦ ਜਿਹੜਾ ਕਲਾ ਵਰਤਣੀ ਹੈ ਤੇਰੇ ਅੰਦਰ, ਜਿਹੜੀਆਂ ਆਪੋਜਿਟ ਪੰਜ ਫੋਰਸਿਸ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਨੂੰ ਤੂੰ ਫੜ ਸਕੇਗਾ। ਆਓ ਵਿਚਲਾ ਡੰਡਾ ਰੱਖੀਏ। ਪਹਿਲਾ ਡੰਡਾ ਹੈ ਗੁਰਮੰਤਰ ਲੈ ਕੇ ਇਹਨਾਂ ਕਹਿ ਕੇ ਸਮਾਉਣਾ। ਅਗਲਾ ਡੰਡਾ ਅਸੀਂ ਫੜਦੇ ਹਾਂ ਉਹ ਹੈ ਪੰਜੇ ਵੱਧੇ ਮਹਾਂਬਲੀ, ਉਹ ਹੈ ਕਾਮ, ਕ੍ਰੋਧ, ਲੋਭ। ਔਰ ਅਸੀਂ ਇੱਕ ਢਾਡੀ ਅਜੀਬ ਰੰਗ ਦੇ ਵਿੱਚ ਅਗਲੀ ਇਹ ਜਿਹੜੀ ਬਿਜਗਵਲੀ ਪੌੜੀ ਪੜ੍ਹਨਗੇ।
ਵਾਹ ਵਾਹ, ਅੰਗੇ
ਇਹ 'ਚ ਕੁਛ ਐਸੇ ਪੁਆਇੰਟ ਹੈ ਜੇ ਕਲੀਅਰ ਹੋ ਜਾਣ ਵਾਰ ਦਾ ਸਵਾਦ ਆ ਜਾਵੇ। ਪੰਜੇ ਬੱਧੇ ਮਹਾਂਬਲੀ ਸਭ ਤੋਂ ਜ਼ਬਰਦਸਤ ਸਾਡੇ ਅੰਦਰਲੇ ਦੁਸ਼ਮਣ ਹੈ। ਬਾਹਰਲੇ ਦੁਸ਼ਮਣਾਂ ਦਾ ਜ਼ਮਾਨਾ ਖਤਮ ਹੋ ਗਿਆ ਹੁਣ। ਇਹ ਤਾਂ ਗਿਆਨ ਦਿੱਤਾ ਵੀ ਬਾਹਰਲੇ ਦੁਸ਼ਮਣ ਨਹੀਂ ਪੈਣੇ ਜ਼ਿਆਦਾ। ਗੁਰੂਆਂ ਵੇਲੇ ਵੀ ਗੁਰੂਆਂ ਨੇ ਪਹਿਲਾਂ ਅੰਦਰਲੇ ਦੁਸ਼ਮਣ ਦਾ ਮੁਕਾਬਲਾ ਕੀਤਾ। ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਹਾਂਬਲੀ ਹੈ ਔਰ ਇਹਨੂੰ ਮੈਂ ਕਿੱਦਾਂ ਢਾਇਆ, ਇਹਨਾਂ ਨੂੰ ਵੱਸ ਕਿੱਦਾਂ ਕੀਤੇ। ਉਹਨੇ ਆਪਣੇ ਚਰਨ ਜਪਾਏ ਸਾਡਾ, ਕਿਉਂਕਿ ਦੇਹ ਨਹੀਂ ਹੈ ਸਤਿਗੁਰੂ ਨਾ ਅਕਾਲ ਪੁਰਖ, ਉਹ ਚਰਨ ਹੈ ਹਿਰਦੇ ਚਰਨ। ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ। ਉਹ ਜਿਹੜੀ ਸ਼ਖਸੀਅਤ ਹੈ ਉਹਦੇ ਚਰਨ ਨਹੀਂ ਹੈ, ਇਹ ਰਿਲੇਟਿਵ ਗਿਆਨ ਹੈ। ਬਾਕੀ ਸਾਰੇ ਮਜ਼ਮਾਂ ਸਾਹਮਣੇ ਗੁਰੂਆਂ ਦੇ ਪੈਰ ਔਰ ਉਹਨਾਂ ਦਾ ਧਿਆਨ, ਉਹਨਾਂ ਨੂੰ ਧੋਣਾ, ਉਹਨਾਂ ਨੇ ਮੱਥਾ ਟੇਕਣਾ, ਘੋਟਣੇ, ਇਹ ਸਾਡੇ ਚਰਨਾਂ ਘੋਟਣ ਵਾਲੇ ਨਾ ਧੋਣ ਵਾਲੇ ਨਾ ਮੱਥਾ ਟੇਕਣ ਵਾਲੇ ਹੈ। ਇਹ ਸ਼ਬਦ ਹੈ ਸਾਰੀ ਬਾਣੀ 'ਚ ਚਰਨ ਨਿਕਲ ਕੇ, ਕਿਉਂਕਿ ਅਗਲਾ ਲਫ਼ਜ਼ ਘੋਟਣਾ ਮੱਥਾ ਟੇਕਣਾ ਨਹੀਂ, ਅਗਲਾ ਲਫ਼ਜ਼ ਹੈ ਜਪਾਈਆਂ। ਇਸ ਕਰਕੇ ਚਰਨ ਜਪਣ ਵਾਲੇ ਆ ਸਾਡੇ, ਉਹ ਹੈ ਸ਼ਬਦ ਔਰ ਵਿੱਚ ਦਊ ਹੈ। ਆਹ ਜਿਹੜਾ ਲਫ਼ਜ਼ ਅਗਰ ਇਹ ਕਲੀਅਰ ਹੋ ਗਿਆ, ਸਤਿਗੁਰੂ ਕਲੀਅਰ ਹੋ ਗਿਆ ਵੀ ਜਿਹੜੀ ਦੇਹ ਨਹੀਂ ਅੰਦਰ ਆਉਂਦਾ ਹੈ ਉਹ ਖੜਾ ਹੋ ਜਾਂਦਾ ਦਊ। ਮਹਾਂਭਾਰਤ ਦੀਆਂ ਮੂਵੀਆਂ ਤੁਸੀਂ ਦੇਖੀਆਂ ਹੋਣੀਆਂ, ਕ੍ਰਿਸ਼ਨ ਮਹਾਰਾਜ ਆਪਣੇ ਵੱਡੇ ਭਰਾ ਨੂੰ ਹਮੇਸ਼ਾ ਹੀ ਦਊ ਜੀ ਕਹਿੰਦੇ ਸੀ। ਉਹਦਾ ਨਾਂ ਸੀ ਬਲਰਾਮ ਔਰ ਬਲਰਾਮ ਜੀ ਉਹ ਤੁਹਾਡੇ ਸਾਰੀ ਬਾਣੀ 'ਚ ਆਇਆ। ਉਹ ਉਸ ਯੁੱਗ ਦਾ ਸਭ ਤੋਂ ਵੱਡਾ ਗੁਰਜ ਦਾ ਪਹਿਲਵਾਨ ਸੀ ਔਰ ਉਹ ਦਊ ਜੀ ਉਹਨੂੰ ਕਹਿੰਦੇ ਸੀ। ਉਹ ਐਡਾ ਭਲਵਾਨ ਸੀ, ਮਹਾਰਾਜ ਕਹਿੰਦੇ ਸਾਡਾ ਭਲਵਾਨ ਸਤਿਗੁਰੂ ਅੰਦਰ ਆ ਜਾਂਦਾ ਹੈ ਜਿਹਦੀ ਦੇਹ ਨਹੀਂ। ਦਊ ਮੇਰੇ ਸਤਿਗੁਰੂ ਤੋਂ ਵਿੱਚ ਇਹ ਦਊ ਖੜੋਆ ਜਦੋਂ ਅੰਦਰ ਆ ਗਿਆ ਔਰ ਪੰਜੇ ਮਹਾਂਬਲੀ ਸਾਰੇ ਜਿੰਨੇ ਰੋਗ ਸੋਗ ਉਹ ਸਭ ਭੱਜ ਜਾਂਦੇ ਆ। ਜਿੱਥੇ ਸਤਿਗੁਰੂ ਅੰਦਰ ਆ ਗਿਆ ਉੱਥੇ ਪੰਜ ਨਹੀਂ ਰਹਿਣੇ। ਇਸ ਕਰਕੇ ਜਿੱਥੇ ਅੰਦਰ ਉਹ ਸਤਿਗੁਰੂ ਵਜੂਦ ਹੈ, ਹਸਤੀ ਹੈ, ਪਾਵਰ ਹੈ ਔਰ ਉਹ ਇਨਸਾਨ ਨਹੀਂ ਹੈ, ਉਹਦੀ ਦੇਹ ਨਹੀਂ ਹੈ, ਉਹ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਔਰ ਉਹ ਸਾਰਿਆਂ ਦੇ ਵਿੱਚ ਹੀ ਹੈ। ਇਸ ਕਰਕੇ ਜਿਹੜਾ ਸਤਿਗੁਰੂ ਉਹਨੂੰ ਦਊ ਕਿਹਾ, ਉਹ ਅੰਦਰ ਖੜਾ ਹੋ ਗਿਆ। ਜਦੋਂ ਇਹ ਪੰਜੇ ਬੱਧੇ ਮਹਾਂਬਲੀ, ਅਸੀਂ ਸਦਾ ਜੀ ਦੱਸ ਦਈਏ ਵੀ ਸਾਡੀ ਫਿਲਾਸਫੀ ਇਹ ਨਹੀਂ ਹੈ ਵੀ ਇਹਨਾਂ ਪੰਜਾਂ ਨੂੰ ਮਾਰ ਦਿਓ, ਵਣਾਂ 'ਚ ਜਾ ਕੇ ਜਪ ਤਪ ਕਰਕੇ ਕਾਮ ਉੱਠਣ ਹੀ ਨਾ ਦਿਓ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਣਾ ਚੱਲ ਜਾਓ, ਤਪੱਸਿਆ ਕਰੋ, ਇਹ ਮਰ ਜਾਣ ਅੰਦਰੋਂ ਉੱਠਣ ਹੀ ਨਾ। ਸਾਡਾ ਇਹ ਥਿਊਰੀ ਨਹੀਂ ਹੈ ਬਾਣੀ ਦੀ, ਸਾਡੀ ਥਿਊਰੀ ਗ੍ਰਿਸਤ ਦੀ ਹੈ ਔਰ ਸਹਿਜ ਮਾਰਗ ਹੈ ਵੀ ਇਹਨਾਂ ਨੂੰ ਬੰਨ ਕੇ ਰੱਖ ਲਓ, ਅੰਦਰ ਤੁਹਾਡੇ ਕੰਮ ਆਉਣਗੇ। ਜੇ ਤੁਸੀਂ ਕਾਮ ਹੀ ਨਾ ਕਰੋਗੇ, ਤੁਸੀਂ ਠੇਕਾ ਲਿਆ ਦੁਨੀਆਂ ਨੂੰ ਬੰਦ ਕਰਨ ਦਾ। ਉਪਜਤ ਲਈ ਜੋ ਵੀ ਸਾਨੂੰ ਇਹ ਮਿਲੇ ਨਾ ਤੇ ਕਾਬੂ ਰੱਖਣਾ, ਤਾਂ ਲਿਖਿਆ ਪੰਜੇ ਬੱਧੇ ਮਹਾਂਬਲੀ ਦਾ ਮਤਲਬ ਹੈ ਸ਼ਿਕਾਰ ਨੂੰ ਚੜੀਦਾ ਹੈ। ਹਰਨਾਂ ਦੀ ਸ਼ਿਕਾਰ ਤੇ ਪੰਜ ਸੱਤ ਕੁੱਤੇ ਹੁੰਦੇ, ਉਹਨਾਂ ਦੇ ਪਟੇ ਹੁੰਦੇ, ਉਹਨਾਂ 'ਚ ਕੁੰਡੇ 'ਚ ਡੋਰੀਆਂ ਨਗਾ ਕੇ ਮਾਲਕ ਦੇ ਹੱਥ ਤੋਂ ਦੀਆਂ ਔਰ ਪੰਜ ਕੁੱਤੇ ਜੀਭਾਂ ਕੱਢ ਕੇ ਤਿਆਰ ਹੁੰਦੇ ਸ਼ਿਕਾਰ ਨੂੰ ਪੈਣ ਨੂੰ। ਜਿਸ ਕੁੱਤੇ ਨੂੰ ਜੀ ਕਰਦਾ ਉਹ ਫਿਰ ਇੱਕ ਦੀ ਡੋਰੀ ਖੋਲ੍ਹਦਾ ਹੈ, ਉਹ ਜਾਂਦਾ ਹੈ ਜਾ ਕੇ ਦਵਾਲ ਕੇ ਫਿਰ। ਮਤਲਬ ਇਸ ਤਰ੍ਹਾਂ ਜਿਹੜੇ ਪੰਜਾਂ 'ਤੇ ਅਸੀਂ ਕਾਬੂ ਪਾਉਣਾ ਹੈ, ਮਾਰਨਾ ਨਹੀਂ ਹੈ, ਸਾਡੀ ਫਿਲਾਸਫੀ ਨਹੀਂ, ਹਿੰਦੂ ਫਿਲਾਸਫੀ ਹੈ ਵੀ ਉੱਠਣ ਹੀ ਨਾ ਅੰਦਰੋਂ। ਸਾਡੀ ਬਹੁਤ ਸਹਿਜ ਮਾਰਗ ਹੈ। ਇਸ ਕਰਕੇ ਮਹਾਰਾਜ ਨੇ ਆਪ ਇਸੇ ਕਰਕੇ ਗੁਰੂ ਬਾਬਾ ਨਾਨਕ ਲਿਖਦਾ ਸਤਿਗੁਰ ਕੀ ਆਉਣਾ, ਸਤਿਗੁਰ ਅੰਦਰ ਆਉਣਾ, ਉਸ ਕੀ ਐਸੀ ਵਡਿਆਈ ਪੁੱਤ ਕਲੱਤਰ ਵਿੱਚੇ ਗਤ ਪਾਈ। ਅਸੀਂ ਟੱਬਰਾਂ ਦੇ ਵਿੱਚ ਸਭ ਕੁਛ ਰਹਿੰਦੇ ਹੋਏ ਅਸੀਂ ਇਹਨਾਂ ਮਹਾਂਬਲੀਆਂ 'ਤੇ ਕਾਬੂ ਪਾਉਣਾ, ਕੰਟਰੋਲ ਕਰਨਾ, ਤਾਂ ਮਹਾਰਾਜ ਨੇ ਲਿਖਿਆ ਪੰਜੇ
ਪੰਜੇ ਸੋਗ ਸਮਝਦੇ ਜਿੱਤੇ ਮਨਨ
ਡੰਡੇ ਤੇ ਚੜ ਗਏ ਕਿਸ ਤਰ੍ਹਾਂ ਚੜੇ ਕਿੱਥੋਂ ਉਪਜੇ ਉਹ ਨਾਮ ਨੂੰ ਕਹੀ ਚੱਲ ਅਗਲੇ ਡੰਡੇ ਤੇ ਚੜ ਗਿਆ ਪੰਜੇ ਮਹਾਬਲੀ ਬੰਨ ਲਏ ਔਰ ਉਹ ਅੰਦਰ ਸਤਿਗੁਰੂ ਖੜਾ ਹੋ ਗਿਆ ਕਿੱਡਾ ਵੱਡਾ ਪਵਾੜਾ ਮੁੱਕਾ ਇਹਨਾਂ ਪੰਜਾਂ ਦਾ ਔਰ ਅਗਲੀ ਪੌੜੀ ਅਖੀਰਲੀ ਆਈ ਵੀ ਕੀ ਹੋ ਗਿਆ ਹੈ ਸਾਰੇ ਬੰਨੇ ਬਸੰਤੀ ਬਸੰਤ ਹੈ ਹਰੇ ਹਰੇ ਅੰਦਰ ਹੋ ਗਿਆ ਔਰ ਉਹ ਜਿਹੜਾ ਸਾਧੂ ਸਤਿਗੁਰ ਆ ਉਹਦੇ ਵਿੱਚ ਹੀ ਮਿਲ ਗਿਆ ਮੈਂ ਅਸੀਂ ਸਭ ਤੋਂ ਉੱਚਾ ਡੰਡਾ ਹੁਣ ਸ਼ੁਰੂ ਕਰਨ ਲੱਗੇ ਹਾਂ ਔਰ ਇਹ ਪੌੜੀ ਥੱਲਿਓਂ ਤਾਂ ਨੂੰ ਜਾਂਦੀ ਹੈ ਔਰ ਸਦਾ ਲਈ ਯਾਦ ਰੱਖੋ ਜਦੋਂ ਪੌੜੀ ਦੀ ਅਖੀਰਲੀ ਛੋਟੀ ਜਿਹੀ ਲਾਈਨ ਹੁੰਦੀ ਹੈ ਉਹ ਪੌੜੀ ਦਾ ਰਹਾਓ ਕੰਮ ਕਰਦਾ ਸਾਰੀ ਪੌੜੀ ਅਖੀਰਲੀ ਛੋਟੀ ਜਿਹੀ ਲਾਈਨ ਲਿਖੀ ਜਿਹੜੀ ਹੈ ਉਹਦੇ ਲਈ ਲਿਖਦੀ ਹੈ ਸ਼ਬਦ ਦਾ ਰਹਾਓ ਸਾਰਾ ਸ਼ਬਦ ਉਸ ਰਹਾਓ ਦੇ ਦੁਆਲੇ ਪਾਏਗਾ ਔਰ ਜਿਹੜਾ ਸਲੋਕ ਹੋਏਗਾ ਉਹ ਇੰਡੀਪੈਂਡੈਂਟ ਹੁੰਦਾ ਉਹਦੀ ਸਾਰੀਆਂ ਲਾਈਨਾਂ 'ਚ ਭਾਵ ਅਰਥ ਲੇਥੂ ਪੇਥੂ ਹੁੰਦੇ ਆ ਆਪ ਕੱਢਣੇ ਪੈਂਦੇ ਆ ਇਸ ਕਰਕੇ ਸ਼ਬਦ ਦਾ ਰਹਾਓ ਔਰ ਪੌੜੀ ਦੀ ਅਖੀਰਲੀ ਜਿਹੜੀ ਲਾਈਨ ਹੁੰਦੀ ਹੈ ਉਹ ਰਹਾਓ ਹੈ ਔਰ ਅਸੀਂ ਅਖੀਰਲੇ ਡੰਡੇ ਨੂੰ ਹੱਥ ਪਾਉਣ ਲੱਗੇ ਹਾਂ ਵਾਹ ਵਾਹ ਭੁਲੇਖਾ ਇੰਨਾ ਬਾਣੀ 'ਚ ਪਿਆ ਵੀ ਜੀ ਜੀ ਕੁਛ ਸਾਧੂ ਤਾਂ ਕਰਨਾ ਹੀ ਪੈਣਾ ਤੁਹਾਨੂੰ ਉਹ ਸਾਧੂ ਨੂੰ ਮਿਲਣਾ ਹੀ ਪੈਣਾ ਅਸੀਂ ਹੁਣ ਸਾਧੂ ਸਾਫ਼ ਕਰਨ ਲੱਗੇ ਹਾਂ ਸਾਡਾ ਸਾਧੂ ਦੀ ਦੇਹ ਨਹੀਂ ਹੈ ਸਾਧ ਸੰਤ ਔਰ ਸਤਿਗੁਰੂ ਇੱਕੋ ਹੀ ਚੀਜ਼ ਹੈ ਇਹ ਰੈਲੇਟਿਵ ਗਿਆਨ ਹੈ ਬਾਕੀ ਸਾਰਿਆਂ ਮਜ਼ਹਬਾਂ ਦੇ ਵਿੱਚ ਇਹ ਦੇਹ 'ਚ ਮੰਨਿਆ ਜਾ ਰਿਹਾ ਹੈ ਸੰਤ ਸਾਧੂ ਅਤੇ ਸਤਿਗੁਰੂ ਮਹਾਭਾਰਤ 'ਚ ਸਤਿਗੁਰੂ ਦਾ ਨਾਂ ਹੈ ਰਮਾਇਣ 'ਚ ਸਤਿਗੁਰੂ ਦਾ ਨਾਂ ਹੈ ਆਹ ਹੁਣ ਵੀ ਸਾਡੇ ਜਿਹੜੇ ਸੈਕਟ ਹੈ ਔਰ ਉੱਥੇ ਹੈ ਨਾਮ ਜਪਣ ਵਾਲਿਆ ਪਰ ਉਹ ਬੰਦੇ ਨੂੰ ਸਤਿਗੁਰੂ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਰਹੇ ਹਾਂ ਕਿ ਆਹ ਬਾਣੀ ਦੀ ਤੁਕ ਸਾਫ਼ ਕਰ ਦਿਓ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਸਮਾਏ ਇਨਸਾਨ ਨਹੀਂ ਉਹ ਚੀਜ਼। ਔਰ ਇਹ ਜਿਹੜਾ ਸਾਧੂ ਹੈ, ਅਸੀਂ ਬਾਬੇ ਨਾਨਕ ਦੇ ਸ਼ਬਦ ਨਾਲ ਹੀ ਖੋਡਾਂਗੇ, ਜਿਹੜਾ ਬਾਬਾ ਨਾਨਕ ਦਾ ਸ਼ਬਦ ਹੈ ਉਹ ਕਿਹਨੂੰ ਸਾਧੂ ਕਹਿ ਰਿਹਾ। ਇਸ ਕਰਕੇ ਜਿਹੜਾ ਸਾਧੂ ਦਾ ਲਫ਼ਜ਼ ਹੈ ਇਹ ਖੋਲ੍ਹਣਾ ਬੜਾ ਜ਼ਰੂਰੀ ਹੈ, ਅਤੇ ਉਹ ਅਸੀਂ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਸ਼ਬਦ ਲੈਂਦੇ ਹਾਂ। ਪੰਨਾ ਹੈ ਉਸਦਾ 422, ਜਿਹੜਾ ਬਾਬੇ ਨਾਨਕ ਦਾ ਸਾਧੂ, ਕਿਉਂਕਿ ਸਤਿਗੁਰੂ ਆਪ ਨਹੀਂ ਉਹ ਬਣਦੇ, ਆਪ ਤੇ ਗਰੀਬੀ ਚ ਬਾਣੀ ਲਿਖੀ ਹੈ, ਬਾਬਾ ਜੀ ਨਾਨਕ ਦੇ ਸ਼ਬਦ ਚ ਸਾਧ ਦਾ ਲਫ਼ਜ਼ ਆ ਜਾਣਾ, ਸਤਿਗੁਰ ਦਾ ਲਫ਼ਜ਼ ਆ ਜਾਣਾ, ਰਹਾਉ ਦੀ ਤੁਕ ਆ ਜਾਣਾ, ਸਾਡੇ ਲਈ ਇੱਕ ਲਾਈਟ ਹਾਊਸ ਹੈ, ਗਾਈਡਲਾਈਨ ਹੈ ਵੀ ਜੋ ਸਤਿਗੁਰੂ ਔਰ ਸਾਧ ਬਾਬਾ ਨਾਨਕ ਮੰਨਦਾ ਹੈ ਸਾਰੀ ਸਿੱਖੀ ਨੂੰ ਮੰਨਣਾ ਪੈਣਾ, ਉਹਦੀ ਦੇਹ ਨਹੀਂ ਹੈ ਤੂੰ, ਅਸੀਂ ਉਹ ਚੱਕਦੇ ਹਾਂ।
ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭੜਕੇ ਨ ਪਾਈ, ਸਤਿਗੁਰ ਸਾਧਨ ਸੇਵਿਆ ਹਰ ਭੜਕੇ ਨ ਪਾਈ,
ਸਤਿਗੁਰ
ਸਾਧਨ
ਸਤਿਗੁਰ
ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭੜਕੇ ਨ ਪਾਈ, ਸਤਿਗੁਰ ਸਾਧਨ ਸੇਵਿਆ ਹਰ ਭਗਤੇ ਨ ਪਾਈ,
ਰਹੋ
ਤੇ ਬਿਨ ਨਾਵੇ ਬਿਨ ਬਿਨ ਨਾਵੇ ਬਿਨ ਬਿਨ ਨਾਵੇ ਕਿਆ ਜੀਵਨਾ ਕਿਆ ਜੀਵਨਾ ਫਿਰ ਚਤਰਾਈ, ਬਿਨ ਨਾਵੇ ਕਿਆ ਜੀਵਨਾ ਫਿਰ ਚਤਰਾਈ, ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ,
ਫਿਰ ਕੋ
ਆਵਣ ਜਾਣਾ ਕਿਉਂ ਕਿਉਂ ਮੇਲਾ ਹੋਈ, ਜਨਮ ਮਰਨ ਕਾ ਦੁੱਖ ਕਣੋ ਨਿਤ ਸੰਸਾ ਦੋਈ, ਜਨਮ ਮਰਨ ਕਾ ਦੁੱਖ ਕਣੋ ਨਿਤ ਸੰਸਾ ਦੋਈ, ਬਿਨ ਨਾਵੇ ਕਿਆ ਜੀਵਨਾ ਕਿਆ ਜੀਵਨਾ ਫਿਰ ਚਤਰਾਈ, ਬਿਨ ਨਾਵੇ ਕਿਆ ਜੀਵਨਾ ਫਿਰ ਚਤਰਾਈ, ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ, ਸਤਿਗੁਰ ਸਾਧਨ ਸੇਵਿਆ ਹਰ ਭਗਤ ਨ ਪਾਈ,
ਬਾਬਾ ਨਾਨਕ ਕਿਹੜੇ ਸਤਿਗੁਰੂ ਨੂੰ ਭੇਟ ਰਿਹਾ। ਸਤਿਗੁਰ ਸਾਧ ਕਿਹੜਾ ਹੈ? ਸਤਿਗੁਰੂ ਹੀ ਸਾਧ ਹੈ, ਔਰ ਸੰਤ ਵੀ ਸਤਿਗੁਰੂ ਹੀ ਹੈ, ਜਿਹਦੀ ਦੇਹ ਨਹੀਂ ਹੈ, ਕਿਉਂਕਿ ਸਾਰੀ ਬਾਣੀ 'ਚ ਦੇਹ ਵਿਆਸ ਭੱਜਾ ਪਿਆ ਹੈ। ਸਾਡੀ ਬਾਣੀ ਗਿਆਨ ਇਹ ਦੇਹ ਨੂੰ ਨਹੀਂ ਮੰਨਦੀ। ਸੱਤੇ ਗੁਰ ਲਹੋ ਸੈਲਫ ਐਕਸਪਲੇਨੇਟਰੀ ਹੈ, ਕਿਹੜਾ ਗੁਰ? ਜਿਹੜਾ ਸੱਤੇ ਹੈ, ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ, ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਅਸੀਂ ਕਿਹਦੇ ਸਿੱਖ ਹੈ? ਇਨਸਾਨ ਦੇ ਕਿਸੇ ਗੁਰੂ ਦੇ ਸਿੱਖ ਨਹੀਂ, ਅਸੀਂ ਹਾਂ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ। ਇਹ ਸਾਰੀ ਬਾਣੀ ਹੀ ਉਹ ਸਤਿਗੁਰੂ ਨੂੰ ਮੰਨਣ ਵਾਲੀ ਹੈ, ਜਿਹਦੀ ਦੇਹ ਨਹੀਂ ਹੈ, ਉਹਨੂੰ ਹੀ ਸੰਤ ਉਹਨੂੰ ਹੀ ਸਾਧ ਕਿਹਾ, ਪਰ ਰੈਲੇਟਿਵ ਗਿਆਨ ਹੈ, ਸੂਖਸ਼ਮ ਚੋਟਾਂ ਲਾਈਆਂ ਵੀ ਤੂੰ ਉਹ ਸਤਿਗੁਰ ਸਾਧ ਦੀ ਸੇਵਾ ਨਾਮ ਜਪ ਕੇ ਤਾਂ ਕੀਤੀ। ਸਤਿਗੁਰ ਸਾਧ ਨਾ ਸੇਵਿਆ ਹਰ, ਕਿਉਂਕਿ ਉਹ ਦੇਹ ਨਹੀਂ ਹੈ, ਜਿੱਦਾਂ ਦੀ ਉਹ ਚੀਜ਼ ਹੈ ਉੱਦਾਂ ਦੀ ਉਹਦੀ ਸੇਵਾ ਹੈ, ਇਸ ਕਰਕੇ ਉਹ ਸ਼ਬਦ ਰੂਪ ਹੈ, ਉਹਦੀ ਸ਼ਬਦ ਨਾਲ ਹੀ ਸੇਵਾ ਹੁੰਦੀ ਹੈ। ਸਤਿਗੁਰ ਸਾਧ ਨਾ ਸੇਵਿਆ, ਤੈਨੂੰ ਭਗਤੀ ਪਾਉਂਦੀ ਨਹੀਂ, ਹਰ ਭਗਤੇ ਨਾ ਭਾਈ ਕਹਿੰਦੇ ਬਿਨ ਨਾਵੇਂ, ਅਤੇ ਇੱਕ ਵਾਰੀ ਫਿਟੇ ਮੂੰਹ ਨਹੀਂ, 100 ਵਾਰੀ ਫਿਟੇ ਮੂੰਹ ਉਹ ਜੀਵਨ ਦਾ ਜਿਹੜਾ ਬਿਨ ਨਾਵੇਂ ਜੀਂਦਾ ਹੈ। ਬਿਨ ਨਾਵੇਂ ਕਿਆ ਜੀਵਨਾ ਫਿੱਟ, ਮਹਾਰਾਜ ਦੋਨੋਂ ਲਫ਼ਜ਼ ਲਿਖ ਗਏ, 100 ਫਿਟੋ ਮੂੰਹ ਜਮ੍ਹਾਂ ਕਰੋ, ਜਾਂ ਕਿਸੇ ਨੂੰ 100 ਵਾਰੀ ਕਿਸੇ ਬੰਦੇ ਨੂੰ ਫਿਟੇ ਮੂੰਹ ਕਹਿਣਾ ਹੋਏ, ਇੱਕ ਧ੍ਰਿਗ ਕਹਿ ਦਿਓ, ਉਹਦੇ ਬਰਾਬਰ ਹੈ। ਬਾਬਾ ਨਾਨਕ ਦੋਨਾਂ ਲਫ਼ਜ਼ ਲਾ ਰਿਹਾ ਵੀ ਵੇਣ ਨਾਵੇਂ ਕਿਆ ਜੀਵਣਾ ਕਿਆ ਜੀਵਣਾ ਫਿਰ ਚਤਰਾਈ, ਬਾਕੀ ਕੀ ਚਤਰਾਈਆਂ ਕਰ ਰਿਹਾ। ਇਸ ਕਰਕੇ ਜਿਹੜਾ ਸਾਧ ਹੈ ਉਹ ਕਲੀਅਰ ਹੋ ਰਿਹਾ ਹੈ ਵੀ ਜੋ ਬਾਬਾ ਨਾਨਕ ਦਾ ਸਾਧ ਉਹੀ ਸਾਰੀ ਜੇ ਇਸ ਗਿਆਨ ਦਾ ਸਾਧ।
ਬਿਨ ਨਾਵੇਂ ਕਿਆ ਜੀਵਣਾ, ਕਿਆ ਜੀਵਣਾ ਫਿਰ ਤ੍ਰਿਜਤ ਰਾਈ। ਬਿਨ ਨਾਵੇਂ ਕਿਆ ਜੀਵਣਾ ਫਿਰ ਤ੍ਰਿਜਤ ਰਾਈ।
ਸਤਿਗੁਰ
ਸਾਧ ਸੇਵਿਆ ਨਾ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ
ਰਹੋ।
ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨ ਪਾਈ।
ਅਗਲਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 13 ਦੇ ਦਰਸ਼ਨ ਕਰਦੇ ਹਾਂ। ਔਰ ਰੋਜ਼ ਦਾ ਜਦ ਸਾਡਾ ਨਿਤਨੇਮ ਹੈ ਕੀਰਤਨ ਸੋਹਲੇ ਦਾ ਪਾਠ, ਅਸੀਂ ਉਹਦੇ ਚੋਂ ਸਾਧੂ ਪ੍ਰਗਟ ਕਰਨ ਲੱਗੇ ਹਾਂ ਕਿ ਮਹਾਰਾਜ ਉਹ ਸੋਹਲੇ ਦੇ ਪਾਠ ਚ ਆ ਕੀ ਕਹਿ ਗਏ ਔਰ ਰੋਜ਼ ਪੜ੍ਹਦੇ ਹੋ।
ਮਿਲੇ ਸਾਧੂ, ਮਿਲੇ ਸਾਧੂ,
ਕਿਹੜੇ ਸਾਧੂ ਨੂੰ ਮਿਲਣਾ ਸੀ, ਜਿਹੜੀ ਬੌਡੀ ਹੈ
ਨਹੀਂ। ਮਿਲੇ ਸਾਧੂ, ਮਿਲੇ ਸਾਧੂ,
ਉਹ ਸਦਾ ਲਈ ਦੱਸਦੀ ਹੈ ਜਿਹੜਾ ਮਿਲਣਾ ਹੈ। ਇਹ ਨਹੀਂ ਵੀ ਆਈ ਹੈ ਮੈਂ ਸਾਧੂ, ਮੈਂ ਕੋਈ ਆਮ ਮੁਲਾਕਾਤ ਹੋਈ ਹੈ। ਮਿਲਣਾ ਹੈ ਜੋ ਪਾਣੀ ਚ ਪਾਣੀ ਮਿਲ ਜਾਂਦਾ ਹੈ, ਜੋਤ ਚ ਜੋਤ ਮਿਲ ਜਾਂਦੀ ਹੈ। ਕਿਉਂ ਜਲ ਮੇਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ। ਅਭਿਆਸ ਦੀ ਇੰਨੀ ਕਮਾਈ ਹੋ ਜਾਂਦੀ ਹੈ ਅੰਦਰਲੇ ਸਾਧੂ ਦੇ ਵਿੱਚ, ਜਿੱਦਾਂ ਛੋਟੀ ਮੁਹੱਬਤ ਦੀ ਵੱਡੀ ਮੁਹੱਬਤ ਦੀ ਸਮਾ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਸਾਧੂ ਸਾਡਾ ਸਤਿਗੁਰੂ ਅੰਦਰ ਪ੍ਰਗਟ ਹੋਣਾ, ਉਹਦੇ ਵਿੱਚ ਹੀ ਮਿਲਣਾ ਲਫ਼ਜ਼ ਬੜਾ ਟੈਕਨੀਕਲ ਹੈ। ਔਰ ਮਿਲਣਾ ਹੈ ਜਿੱਦਾਂ ਪਾਣੀ ਚ ਪਾਣੀ ਮਿਲ ਜਾਂਦਾ ਹੈ।
ਮਿਲੇ ਸਾਧੂ, ਮਿਲੇ ਸਾਧੂ, ਮਿਲੇ ਸਾਧੂ,
ਮਿਲ ਸਾਧੂ
ਠੰਡਲ ਠੰਡਾ ਹੈ, ਮਿਲ ਸਾਧੂ ਠੰਡਲ ਠੰਡਾ ਹੈ,
ਮਿਲ ਸਾਧੂ
ਠੰਡਲ ਠੰਡਾ ਹੈ, ਮਿਲ ਸਾਧੂ।
ਸਾਧੂ ਖੰਡਲ ਖੰਡਾ ਕੀ ਹੈ, ਰੋਜ਼ ਪਾਠ ਕਰਦੇ ਹੋ। ਕਾਮ ਕ੍ਰੋਧ ਨਗਰ ਬਹੁ ਭਰਿਆ ਨਹੀਂ ਹੈ, ਉੱਥੇ ਹੈ ਕਾਮੇ ਕ੍ਰੋਧ ਦੇ ਨਗਰ ਬਹੁ ਭਰਿਆ, ਇੰਨਾ ਮੇਰਾ ਜਿਸਮ। ਇਸ ਬਾਣੀ ਦਾ ਇੱਕ ਥੰਮ ਰੂਲ ਹੈ, ਜਿੱਥੇ ਕਾਮ ਕ੍ਰੋਧ ਦੋ ਹੀ ਲਿਖੇ ਹੋਣ, ਪੰਜਾਂ ਦੀ ਚੰਡੋਲ ਚੌਕੜੀ ਵਾਲੀ ਇਸ਼ਾਰਾ ਹੈ। ਬਾਕੀਆਂ ਤੋਂ ਇਹ ਨਹੀਂ ਵੀ ਅਸੀਂ ਬਚੇ ਹਾਂ, ਸਾਡਾ ਨਗਰ ਜਿਸਮ ਹੈ, ਇੰਨਾ ਭਰਿਆ ਪਿਆ ਕਾਮ ਕ੍ਰੋਧ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਿਉਂਕਿ ਪੋਇਟਰੀ ਹੈ, ਇਹਦਾ ਵਜ਼ਨ ਤੋਲ ਕਾਫ਼ੀ ਹੈ, ਇਹਦਾ ਪਿਛਲੇ ਸਾਰੇ ਬੰਦ ਠੀਕ ਰੱਖਣੇ। ਇਸ ਕਰਕੇ ਮਾਰੇ ਕਈ ਵਾਰੀ ਤਿੰਨ ਲਿਖਾਣਗੇ ਸ਼ਬਦਾਂ, ਕਈ ਵਾਰੀ ਦੋ, ਕਈ ਵਾਰੀ ਪੰਜੇ ਵੀ ਲਿਖ ਦੇਣਗੇ, ਕਈ ਵਾਰੀ ਚਾਰ ਲਿਖਣਗੇ, ਜੋ ਉਸ ਫਿੱਟ ਬੈਠਦੀ ਹੈ ਪੋਇਟਰੀ 'ਚ। ਇਸ ਕਰਕੇ ਦੋ ਲਿਖ ਕੇ ਜਿੱਥੇ ਇੱਕ ਤੋਂ ਬਾਅਦ ਆ ਜਾਣ ਜਿੱਥੇ, ਉਹ ਸਾਰੀ ਪੰਜਾਂ ਦੀ ਪੰਜ ਚੰਡਾਲ ਚੌਂਕੜੀ ਵਾਲੀ ਇਸ਼ਾਰਾ ਹੈ, ਤੇ ਇਸ ਕਰਕੇ ਇਹ ਹੈ ਅਪੋਜਿਟ ਫੋਰਸਿਸ।
ਮੇਲੇ ਸਾਧੂ, ਮੇਲੇ ਸਾਧੂ,
ਜਿੰਨ ਚਿਕਰ ਤੂੰ ਇਹ ਸਾਧੂ ਨੂੰ ਨਹੀਂ, ਇਹ ਸਾਧੂ ਨੂੰ ਨਹੀਂ ਮਿਲਦਾ, ਉਹਨਾਂ ਦੇ ਟੋਟੇ ਟੋਟੇ ਨਹੀਂ ਹੋਣੇ। ਖੰਡਲ ਖੰਡਾ ਕਹਿੰਦੇ ਆ, ਜਿਸ ਵੇਲੇ ਉਹ ਸਾਧੂ ਨੂੰ ਤੂੰ ਅੰਦਰ ਮਿਲ ਗਿਆ, ਉਹਨਾਂ ਦੇ ਟੋਟੇ ਟੋਟੇ ਹੋ ਜਾਣੇ ਆ।
ਇਹ ਮੇਲੇ ਸਾਧੂ, ਮੇਲੇ ਸਾਧੂ,
ਮਿਲੇ
ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ,
ਕੰਮ ਕਰੋ ਦਿਨ ਕਰ ਬਹੁ ਭਰਿਆ, ਮਿਲ ਸਾਧੂ
ਖੰਡਲ ਖੰਡਾ ਹੈ,
ਕੰਮ ਕਰੋ ਦਿਨ ਕਰ ਬਹੁ ਭਰਿਆ,
ਮਿਲ ਸਾਧੂ ਖੰਡਲ ਖੰਡਾ ਹੈ,
ਕੰਮ ਕਰੋ ਦਿਨ ਕਰ ਬਹੁ ਭਰਿਆ,
ਮਿਲ ਸਾਧੂ ਖੰਡਲ ਖੰਡਾ ਹੈ,
ਮਿਲ ਸਾਧੂ
ਖੰਡਲ ਖੰਡਾ ਹੈ,
ਮਿਲ ਸਾਧੂ
ਖੰਡਲ।
ਇਹਨਾਂ ਦੇ ਕਿੱਦਾਂ ਕਿੱਦਾਂ ਟੋਟੇ ਹੋਣ, ਇਹ ਕਿੱਦਾਂ ਮਾਰੇ ਜਾਣ। ਔਰ ਅਸੀਂ ਪੌੜੀ ਯਾਦ ਰੱਖੋ ਲੈ ਰਹੇ ਹਾਂ, ਪੰਜੇ ਵੱਧੇ ਮਹਾਂਬਲੀ ਕਰ ਸੱਚਾ ਟੋਆ, ਇਹਨਾਂ ਨੂੰ ਕਿੱਦਾਂ ਅਸੀਂ ਬੰਨੀਏ, ਕਿੱਦਾਂ ਇਹਨਾਂ ਸਾਰਾ। ਇਸ ਕਰਕੇ ਇਹ ਉਹ ਸਾਧੂ ਨੂੰ ਤੈਨੂੰ ਅੰਦਰ ਮਿਲਣਾ ਪੈਣਾ, ਫਿਰ ਇਹਨਾਂ ਦੇ ਟੋਟੇ ਹੋਣੇ, ਪਰ ਨਗਰ ਭਰਿਆ ਪਿਆ ਹੈ, ਤੇਰੇ ਥੋੜ੍ਹੇ ਜਿਹੇ ਪੂਰਵਲੇ ਕਰਮ ਹੋਣੇ ਚਾਹੀਦੇ ਹੈ, ਇੱਥੇ ਦੀ ਨਾਮ ਜਪਣ ਵਾਲੀ ਸੰਗਤ ਹੋਣੀ ਚਾਹੀਦੀ ਹੈ, ਅਤੇ ਸਭ ਤੋਂ ਵੱਡਾ ਉਹਦਾ ਗੁਰਪ੍ਰਸਾਦ ਤੇਰੇ ਕੋਲ ਆ ਜਾਏ ਜੇ। ਇਸ ਕਰਕੇ ਉਹ ਸਾਧੂ ਨੂੰ ਮਿਲਣ ਲਈ ਤਿੰਨ ਫੈਕਟਰ ਜ਼ਰੂਰੀ ਹੈ, ਪਿਛਲੀ ਥੋੜ੍ਹੀ ਕਮਾਈ, ਇੱਥੇ ਦੀ ਕਿੱਦਾਂ ਦੀ ਸੰਗਤ ਕਰਦਾ ਔਰ ਉਹਦਾ ਗੁਰਪ੍ਰਸਾਦ ਸਭ ਤੋਂ ਵੱਡੀ ਚੀਜ਼ ਹੈ। ਤੂੰ ਮਹਾਰਾਜ ਅਗਲੀ ਕਹਿੰਦਾ ਹੈ
ਪੂਰਬ ਲਿਖਤ ਲਿਖੇ ਗੁਰਪਾ ਮਨ ਹਾਰ ਲੇਵ ਮੰਡਲ ਮੰਡਾ ਪੂਰਬ ਲਿਖਤ ਲਿਖੇ ਗੁਰਪਾ ਮਨ ਹਾਰ ਲੇਵ ਮੰਡਲ ਮੰਡਾ
ਉਹ ਤੇਰੇ ਮਨ ਕੀ ਮਿਲ ਪੈਣਾ ਮਨੇ ਹਾਰ ਲੇਵ
ਕਿਉਂ ਤੇਰੀ ਲੇਵ ਦੀ ਅਵਸਥਾ ਹੋ ਗਈ ਚੜ੍ਹਦੀ ਅੰਦਰ ਜਿੱਥੇ ਮਨ ਚੜਿਆ ਦਸਵੇਂ ਆਕਾਸ਼ ਜਿੱਥੇ ਉਂਗਲਾਂ ਭੁੱਖ ਹੈ ਉੱਥੇ ਉਹਦਾ ਮਲਾਪ ਹੁੰਦਾ ਹੈ ਪੈਨ ਪਰ ਤੇਰੀ ਮਨ ਕੀ ਮਿਲ ਜਾਣਾ ਅੰਦਰਲੇ ਬੰਨੇ ਤੋ ਪੂਰਬ ਲਿਖਤੇ ਲਿਖੇ ਗੁਰ ਪਾਇਆ ਮਨੇ ਹਾਰ ਲੇਵ ਮੰਡਲ ਮੰਡਾ ਹੈ ਤੇ ਜਿੱਦਾਂ ਕਿਸੇ ਬੀਬੀ ਨੂੰ ਬੜੇ ਕੋਈ ਸਤਿਕਾਰ ਨਾ ਕਹੇ ਭਾਈ ਬੀਬੀ ਤੂੰ ਕੋਈ ਖਸਮ ਕਰ ਲੈ ਏਦਾਂ ਸ਼ਬਦ ਕਹਿ ਰਿਹਾ ਵਿਆਸੀ ਨੂੰ ਤੂੰ ਵੀ ਕੋਈ ਖਸਮ ਕਰ ਲੈ ਕਰ
ਸਾਧੂ
ਘਰ ਗੁਜ਼ਾਰਾ ਨਹੀਂ ਪਰ ਸਾਧੂ ਬਾਹਰ ਲਾਣੀ ਹੈ ਅਗਲਾ ਰਹਾਉ ਦੀ ਤੁਕ ਤੱਕ ਅਸੀਂ ਪੜਾਂਗੇ ਕਰ ਸਾਧੂ ਅੰਜਲੀ ਪਨ ਵੱਡਾ ਹੈ ਬਾਹਮਣ ਜਿਸ ਵੇਲੇ ਦਾਨ ਕਰਾਉਂਦੇ ਕੋਈ ਚੀਜ਼ ਉਹਨੂੰ ਫਿਰ ਉਹ ਚੂਲੀਆਂ ਛੱਡਦਾ ਸੀ ਪਾਣੀ ਦੀਆਂ ਵੀ ਆਹ ਦਾਨ ਕਰ ਆ ਗਿਆ ਸਭ ਜਜਮਾਨ ਹੁਣ ਹੋਰ ਦਾਨ ਦੇ ਆਲਮਾ ਇੱਕ ਹੋਰ ਚੂਲੀ ਛੱਡਣ ਲੱਗਾ ਕਹਿੰਦਾ ਜਿੱਥੇ ਤੇਰਾ ਉਹ ਸਾਧੂ ਹੋ ਗਿਆ ਉਹ ਸਭ ਤੂੰ ਅੰਜਲੀ ਪੁੰਨ ਵੱਡਾ ਹੈ ਸਾਰੇ ਪੁੰਨ ਕਰ ਲੈ
ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ
ਉਹਨੂੰ ਅੰਦਰਲੇ ਵੰਡੇ ਨੰਡੋਤ ਕਰ ਤੇ ਬਾਕੀ ਬਾਹਰਲੇ ਸਾਧੂ ਵਾਲਣਾ ਪਿਆ ਉਹਨੂੰ ਕਰ
ਕਰ
ਅਸੀਂ ਸਾਧੂ ਸਾਫ ਕਰ ਰਹੇ ਹਾਂ ਔਰ ਸਾਧੂ ਤੇ ਇੱਕ ਅਜੀਬ ਸ਼ਬਦ ਆ ਰਿਹਾ ਹੈ
ਮਾਧੋ ਸਾਧੂ ਜਨ ਦੇਹ ਮਿਲਾ ਸਾਧੂ ਜਨ ਦੇਹ ਮਿਲਾ ਮਾਧੋ ਸਾਧੂ ਜਨ ਦੇਹ ਮਿਲਾ ਦੇਖਤ ਦਰ
ਪਾਪ ਸਭਨਾ ਸਾਧੂ ਮੈਨੂੰ ਦੇ ਜਿਹਦੇ ਦੇਖਣ ਨਾਲ ਮੇਰੇ ਪਾਪ ਦੂਰ ਹੋ ਜਾਣ ਜਿਹੜੇ ਆਪ ਹੀ ਬਰੀ ਇਹਨਾਂ ਪਾਪਾਂ ਤੂੰ ਤੈਨੂੰ ਦਰਸ਼ਨ ਦੇ ਕੀ ਕਰਨਗੇ ਉਹ ਐਸਾ ਸਾਧੂ ਮੰਦਰ ਮੈਨੂੰ ਮੇਲ ਜਿਹਦਾ ਆਹ ਚੀਜ਼ ਆ ਜਾ ਔਰ ਮੈਂ ਪਰਮ ਪਦ ਪਾ ਲਾ
ਦੇਖਤ ਦਰ ਪਾਪ ਸਭਨਾ ਦੇਖਤ ਦਰ ਪਾਪ ਸਭਨਾ ਪਵਿੱਤਰ ਪਰਮ ਪਦ
ਔਰ ਪੰਜੇ ਜਿਹੜੇ ਬੰਨਣੇ ਆ ਸੀ ਹੈਂਜੀ ਬਸੰਤ ਦੀ ਵਾਰੇ ਡੂੰਘੀ ਹੈ ਉਹ ਕੀ ਹੈ
ਤੋਏ ਬਿਖਾ ਦੀ ਧੋਤੀਆ ਤੇ ਗੁਰ ਤੇ ਹਮ ਛੁਟੇ ਅਬ ਉਹਨਾਂ ਤੇ ਓਏ ਹਮ ਤੇ ਛੁਟੇ ਓਏ ਬਿਖਾ ਦੀ ਏਡੀ ਜਨ ਢੋਲੋ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 400400
ਏਡੀ ਜਨ ਢੋਲਾ ਕੌਲਾ ਹੇਡੀ ਗੰਡੋਲਾ ਹੈ ਤੌਲਾ ਜਾ ਮਨ ਕੇ ਪਰਮਾ
ਹੇ ਪਰਮ ਕਾਟੇ ਗੁਰੇ
ਆਪਣੇ ਪਾਏ ਵਿਸਰਾਵਾ ਹੇ ਕੋਈ ਵੀ
ਰਹਾਓ
ਜੇ ਮੇਰਾ ਤੇਰਾ ਜਾਨ ਤਾਰਾ ਮੇਰਾ ਤੇਰਾ ਜਾਨ ਤਾਰਾ ਜੇ ਮੇਰਾ ਤੇਰਾ ਜਾਨ ਤਾਰਾ ਤਬ ਹੀ ਤੇ ਬੰਧਾ ਗੋਰੇ ਕਾਠੀ
ਅਗਿਆਨ
ਤਾ ਤਬ ਛੁੱਟ ਕੇ ਫੰਦਾ
ਹੇ ਜਬ ਲਗ ਹੁਕਮ ਨਾ ਬੂਝਤਾ ਸਭ ਹੀ ਲਾ ਦੁਖੀਆ ਹੇ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ
ਸਾਧੂ ਦਾ ਨਿਬੇੜਾ ਪੰਜਾਂ ਵੈਰੀਆਂ ਦਾ ਨਿਬੇੜਾ ਔਰ ਸਭ ਦੀ ਪਹਿਲੀ ਸਟੇਜ ਕੀ ਹੈ ਸਾਡੀ ਵੀ ਜੇ ਗੁਰਮੰਤਰ ਗੁਰੂ ਕੋਲ ਲੈ ਲਿਆ ਹੈ ਤੈਨੂੰ ਮੂੰਹ ਨਾ ਜਪਣਾ ਪੈਣਾ ਐਡਾ ਸਖ਼ਤ ਹੁਕਮ ਹੈ ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ ਪਹਿਲਾਂ ਮੂੰਹ ਪਹਿਲੀ ਸਮਾਧੀਆਂ ਦੀਆਂ ਅਵਸਥਾ ਨਹੀਂ ਹੈ ਸਾਡੀਆਂ ਪਹਿਲੇ ਸਟੈਪ 'ਤੇ ਪੈਰ ਰੱਖਣਾ ਹੈ ਉਹ ਹੈ ਮੂੰਹ ਦੇ ਨਾਲ ਤੈਨੂੰ ਨਾਮ ਨੂੰ ਕਹਿਣਾ ਪੈਣਾ ਹੈ ਅਖੀਰਲੀਆਂ ਦੋ ਤੁਕਾਂ ਬਾਬੇ ਨਾਨਕ ਦੀਆਂ ਅਸੀਂ ਲੈ ਕੇ ਇਸ ਪੌੜੀ ਦਾ ਹੋਰ ਚਾਨਣਾ ਕਰਦੇ ਹਾਂ
ਬਾਬਾ ਮਨ ਸੱਚ ਮੁਖ ਸੱਚ ਕਹੀਐ ਬਾਬਾ ਮਨ ਸੱਚ ਹੇ ਮੁਖ ਬਾਬਾ ਮਨ ਸੱਚ ਮੁਖ ਸੱਚ ਕਹੀਐ ਵਾਹਿਗੁਰੂ 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 ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ